गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की लिखी एक अमोलक लिखत, जिसका सिरलेख है बाल गुंदाई, वह आप जी ने पढ़ के सुना रहे सी। आओ उसका अगला भाग सरवण करन की कोशिश करिए जी। लड़ी नू जोड़न ले जो पिछले भाग दियां कुछ सत्रां नू दोबारा पढ़िया जा रहा है जी, आओ प्यार नाल सरवण करिए जी। बाल गुंदाई तू भला है, भलियाई नू की कहिए, पर देखो वगदे खूह दियां टिंडा पानी लिया के पाड़छे नू देंदियां हन, पाड़छा निसार नू देंदा है, निसार झट आड़े विच सड़ देंदी है, पाड़छा ते निसार एक बूंद अपने पास नहीं रखते, उन्हां दा रुख ते बनावट ही देण वाली है ते त्याग वाली है, पर देखो उन्हां नू भी सिवा लगदी है। बाल गुंदाई दे अंदर लै गया है दृष्टांत कि मैं जो आए पदार्थां नू निज ते नहीं लाउंदा, पर देंदा हाँ होरना नू, ए भी छोड़दा है कोई काई मेरे अंदर। पहलां दर्शा चुके हन कि चलदा परवाह दान दा चलदा रहे, ए चाह अंदर हो आउंदी है, इस तरह ए चाह हौंदी सिवा लाउंदी है। गल समझ के सिद्ध दा दिल टुटा ते दिसिया के जगत विच निर्वास होना असंभव है, और डाढ़े दुख दी गल है कि कोई दारू किते नहीं। फिर आपा संभाल के बोलिया, काई जुगत के पाड़छा ते निसार सिवाल तो बचे। गुरु जी, मन ते शरीर एक चरखी दी न्याई चल रहे हैं, असी इस विच पए इस दे अधीन हो रहे हैं, शुभ अशुभ कर्म सानू इसे दे विच ही रखते हैं। हाँ, शुभ ते चंगे कर्म भी सानू इस दे अधीन रखते हैं, तद ताई के जद ताई असी चरखी दी अधीनता तो निकल के इस दी हाथी उते काबू ना पा लईए, ते ओ काबू निरा आपे दे ताण नाल नहीं पैंदा, आपे नू परम आपे नाल जोड़ लवीए तां आपे दा ताण अमित हो जांदा है, ते उस ताण नाल इहदा काबू हाथी ते पिया रहिंदा है, फिर सवाल काई नहीं लगदी। बाल गुंदाई ऊ की को होवे, हठ तप कर चुका हाँ, रोक रोक के बनना भी कीता, निग्रह कीता है, व्रत ते तप भी धारण कीते, फिर दसो कुछ बनिया है कि नहीं मेरा। गुरु जी, जो साधन करीदे हन ते नीयत नेक नाल करीदे हन, उन्हां नू गर्भ खराब करदा है, पर चंगी गल नू माड़ा क्यों किया जावे। नेकियां नेकियां हन, जिवें बीजिया बीओ ब्रिछ बन गया, पत्ते निकल पए, ब्रिछ तां है पर असी चाहुंदे हां कि उसनू फुल पैण, वो मुश्के उसनू फल पैण, उस सफल होवे, उस विच गौंदा दे रस पैण, वो आपे विच अमृत चुआवे। हाँ, एव उगे वधे सपत्तर होवे, सफुल होवे ते खुशबू वाला होवे, तां सफल होवे ते अमृत रस वाला होवे, रस उस दियां सन्ना विचों चो चो पैण, फोका बिरछ किस काम। ए कह के आप झूमे ते गावे, साहिब सफलियो रुखड़ा अमृत जां का नाव, जिन पिया ते त्रिपत पाए हों तिन बलिहारे जाऊं। जोगी, पर हठ बिना साधन कीकू करे, निग्रह बिना कीकू बल परे। गुरु जी, हठ निग्रह करन नाल, हठ करके शरीर नू कोहण नाल ते को के बनण नाल, शरीर कई वे रोगी भी हुंदा ते कमजोरियां भी खांदा है, निरे व्रत आदि नाल मन कठोर भी हुंदा जांदा है। जोगी, शास्त्र पुराण पढ़न नाल काबू लभदा है। गुरु जी, विद्या शास्त्र आदि पढ़ के वाद विवाद विच भी पै जांदा है, कथा वार्ता करदा है तां अपना राग वधदा है, चाहो सुन के जगत खुशी हो जाए पर आप नू लगी हों त्रै गुण माया व्यो हो के लगी रहिंदी है ते जन्म मरण नहीं मिटदा। जोगी, न्यूली आदि कर्मां नाल दसम द्वार भेदिया, खट कर्म कमाया, निर्मैल अवस्था आ जाती है। गुरु जी, इन्हां कर्मां नाल अंदर जो पंज अग्नियां हां दूर नहीं होंदियां, मन वासना समेत दब जाता है, पर उस चोर वांगू जो खड़कार सुन के छह जांदा है, ਜਦੋਂ ਕਿ ਇਸ ਹਠ ਸਮਾਧੀ ਤੋਂ ਉੱਠੇ ਤਦੋਂ ਹੀ ਮਨ ਫਿਰ ਬਾਹਰ ਮੁਖੀ ਹੋ ਜਾਂਦਾ ਹੈ। ਕਿਉਂਕਿ ਵਾਸ਼ਨਾ ਨੂੰ ਜੋ ਨਹੀਂ ਸੀ ਕੱਢਿਆ, ਫਿਰ ਇਹ ਸਮਾਧੀ ਕੋਈ ਘੜੀ ਪਹਿਰ ਸੀ, ਬਾਕੀ ਦੇ ਦਿਨ ਰਾਤ ਦੇ ਸਵਾਸ ਤਾਂ ਧੋ ਰਹੀਆਂ ਖੱਲਾਂ ਵਾਂਗੂ ਖਾਲੀ ਹੀ ਲੰਘਦੇ ਰਹੇ। ਉਸ ਸੱਖਣੇ ਸਮੇਂ ਮਨ ਨੇ ਆਪਣਾ ਪਰਵਾਹ ਫੁਰਨੇ ਦਾ ਭੋਗਾਂ ਦੀ ਵਾਸ਼ਨਾ ਵਾਲਾ ਜਾਰੀ ਰੱਖਿਆ। ਜੋਗੀ ਤੀਰਥ ਯਾਤਰਾ। ਗੁਰੂ ਜੀ ਭਰਮੇ ਫਿਰੇ ਦੇਖੇ, ਪਰ ਜੇ ਮਨ ਦੇ ਗੱਲ ਕੋਈ ਡਹਿਆ ਨਹੀਂ ਹੈ ਤਾਂ ਤੀਰਥਾਂ ਦੇ ਇਸ਼ਨਾਨ ਨੇ ਸੋਚ ਯਾਨੀ ਪਵਿੱਤਰਤਾ ਕੋਈ ਨਹੀਂ ਲਾਉਣੀ, ਕਿਉਂਕਿ ਉੱਧਰ ਤਾਂ ਡੁਬਕੀ ਲੱਗ ਰਹੀ ਹੈ, ਇੱਧਰ ਮਨ ਦਾ ਪ੍ਰਵਾਹ ਬਾਰਮੁਖੀ ਟੁਰ ਰਿਹਾ ਹੈ। ਸੰਕਲਪ ਵਿਕਲਪ ਤੇ ਤ੍ਰਿਸ਼ਨਾ ਦੀ ਮੈਲ ਵਾਲੀ ਨੈਂ ਵਿੱਚ ਮਨ ਰੁੜ ਰਿਹਾ ਹੈ। ਜੇ ਕਹੋ ਤੀਰਥਾਂ ਤੇ ਜਾ ਕੇ ਫਾਕੇ ਕਰੇ ਤਾਂ ਫਾਕਿਆਂ ਨਾਲ ਦੇਹ ਕ੍ਰਿਸ਼ ਹੋਵੇਗੀ। ਮਨ ਦਾ ਵੇਗ ਤਾਂ ਬਾਹਰ ਦੇ ਸੁੱਖਾਂ ਤੇ ਭੋਗਾਂ ਵੱਲ ਜਾਂਦਾ ਰਹੇਗਾ। ਜੋਗੀ ਫਿਰ ਖਿਮਾ ਕਰੋ, ਦੱਸੋ ਕਿ ਕਰੇ ਕੀ। ਗੁਰੂ ਜੀ ਜੋਗੀ ਜੀ ਮਨ ਇੱਕ ਸੰਦ ਹੈ, ਬਾਰਮੁਖੀ ਸੁੱਖਾਂ ਦੀ ਪ੍ਰਾਪਤੀ ਲਈ ਤੇ ਸਰੀਰ ਦੀ ਰੱਖਿਆ ਵਾਸਤੇ। ਸੋ ਮਨ ਅਰੁਕ ਪ੍ਰਵਾਹ ਵਿੱਚ ਵਹਿੰਦਾ ਰਹਿਣ ਕਰਕੇ ਸਰੀਰ ਨੂੰ ਸੁਖੀ ਰੱਖਣ ਮਾਤਰ ਦੀਆਂ ਲੋੜਾਂ ਤੋਂ ਅੱਗੇ ਲੰਘ ਕੇ ਭੋਗਾਂ ਦੀ ਤ੍ਰਿਸ਼ਨਾ ਵਿੱਚ ਹੋਰ ਰੁੜ ਰਿਹਾ ਹੈ। ਇਸ ਦੇ ਅੱਗੇ ਕੋਈ ਰੋਗ ਪਵੇ ਤਾਂ ਇਹ ਕਦੇ ਧਾਵਣਾ ਛੱਡ ਕੇ ਅੰਦਰ ਟਿਕੇ। ਇਸ ਦੇ ਟਿਕਾਓ ਵਿੱਚ ਫਿਰ ਇਸ ਨੂੰ ਬਾਹਰਲੇ ਵੇਗ ਦੇ ਉਲਟ ਕੁਛ ਹੋਰ ਉਚਿਆਈ ਜਾਂ ਡੂੰਘਿਆਈ ਅੰਦਰ ਭਾਸਣ ਲੱਗ ਜਾਂਦੀ ਹੈ। ਫਿਰ ਇਸ ਦਾ ਪ੍ਰਵਾਹ ਉਛਲ ਕੇ ਉਲਟਦਾ ਹੈ ਤਾਂ ਪਿਛਲੇ ਪਾਸੇ ਹੋ ਕੇ ਨਿਰੰਕਾਰ ਨਾਲ ਜਾ ਲੱਗਦਾ ਹੈ। ਤਦੋਂ ਇਸ ਵਿੱਚ ਉਸ ਨਿਰੰਕਾਰ ਦਾ ਬਲ ਭਰਦਾ ਹੈ। ਫਿਰ ਲਗਾਤਾਰ ਇਹ ਮੇਲ ਅੰਤਰਾਤਮੇ ਤੁਰਿਆ ਰਹਿੰਦਾ ਹੈ। ਤਦੋਂ ਫਿਰ ਇਹ ਜੀਵ ਅੰਦਰੋਂ ਜੁੜਿਆ ਬਾਹਰਮੁਖੀ ਕੰਮਾਂ ਵਿੱਚ ਕੰਮ ਕਰਦਾ ਹੋਇਆ ਚਰਖੀ ਦੀ ਅਧੀਨਤਾਈ ਤੋਂ ਸੁਤੰਤਰ ਰਹਿੰਦਾ ਹੈ। ਜੋਗੀ ਮੈਂ ਸਾਰੇ ਸਾਧਨ ਇਸੇ ਹੀ ਗੱਲ ਦੇ ਕਹੇ ਹਨ, ਉਹ ਕੀ ਨਿਸ਼ਫਲ ਹਨ? ਗੁਰੂ ਜੀ ਨਿਸ਼ਫਲ ਤਾਂ ਕੁਛ ਨਹੀਂ ਤੇ ਹੈ ਵੀ, ਪਰ ਜਦ ਤੱਕ ਮਨ ਹਰੀ ਵਿੱਚ ਰਚਦਾ ਨਹੀਂ ਪਰਮ ਆਨੰਦ ਨਹੀਂ ਮਿਲ ਸਕਦਾ। ਜੋ ਕਰਮ ਤੁਸਾਂ ਕਹੇ ਹਨ ਆਪੇ ਨੂੰ ਇਕਾਗਰ ਕਰਨ ਦੇ ਹਨ ਅਤੇ ਹੱਠ ਨਾਲ ਕਰਨ ਦੇ ਹਨ। ਹੱਠ ਨਾਲ ਕੀਤੇ ਤਾਂ ਹਉ ਦੇ ਕਰਮ ਹੋਏ ਤੇ ਹਉ ਹੈ ਬੰਧਨ ਆਪ। ਬੰਧਨ ਦੇ ਕਰਮ ਤਾਂ ਬੰਧਨ ਹੀ ਫਲ ਦੇਣਗੇ ਤੇ ਮਨ ਜੋ ਇੰਦਰੀਆਂ ਨੂੰ ਸਿਥਿਲ ਕਰਕੇ ਇਕਾਗਰ ਕਰੀਦਾ ਹੈ ਸਰੀਰ ਉਸ ਨਾਲ ਛਿਜਦਾ ਹੈ। ਨਿਤਾਣੇ ਸਰੀਰ ਵਿਚਲਾ ਮਨ ਵੀ ਸਰੀਰ ਦੀ ਕਮਜ਼ੋਰੀ ਖਾਂਦਾ ਹੈ। ਸਿਥਿਲ ਹੋ ਕੇ ਹਉ ਦਾ ਬਲ ਦਬਕਿਆ ਤਾਂ ਜਾਂਦਾ ਹੈ ਪਰ ਬਣਿਆ ਰਹਿੰਦਾ ਹੈ। ਮਨ ਦੀ ਦਬਕ ਸਰੀਰ ਤੇ ਮਨ ਲਈ ਰੋਗ ਰੂਪ ਹੈ। ਹੱਠ ਸਮਾਧੀ ਕੁਝ ਸਮੇਂ ਲਈ ਹੁੰਦੀ ਹੈ ਅਤੇ ਮਨ ਦਾ ਪ੍ਰਵਾਹ ਸੰਕਲਪ ਵਿਕਲਪ ਦਾ ਅੱਠੇ ਪੈਰ ਤੁਰਦਾ ਹੈ। ਵਾਸ਼ਨਾ ਦਬਕਦੀਆਂ ਹਨ ਫਿਰ ਜਾਗਦੀਆਂ ਹਨ। ਇਸੇ ਕਰਕੇ ਦੇਖ ਲਓ ਕਿ ਜੋਗੀ ਨਾਟਕਾਂ ਚੇਟਕਾਂ ਦਾਰੂਆਂ ਵਿੱਚ ਲੱਗ ਪਏ ਹਨ। ਗ੍ਰਸਤੀ ਜੋਗੀ ਅੱਖਾਂ ਕੰਨ ਨੂਟਦੇ ਨਾਚ ਸੁਣੀਦਾ ਦੱਸਦੇ ਵੱਡੀਆਂ ਖਾਂਦੇ ਊਰਾਂ ਤੋਲਦੇ ਤੇ ਵਿਕਾਰਾਂ ਵਿੱਚ ਮਗਨ ਵੇਖੇ ਜਾਂਦੇ ਹਨ। ਪਰ ਜੇ ਸਮਝੋ ਕਿ ਅੰਤਰੀਵ ਸੁੱਖ ਲਈ ਕੀ ਚਾਹੀਏ ਤਾਂ ਸਾਫ਼ ਹੈ ਕਿ ਉੱਠ ਰਹੀਆਂ ਵਾਸ਼ਨਾਵਾਂ ਤੇ ਮਨ ਦੀਆਂ ਰੁਚੀਆਂ ਤੇ ਕਾਬੂ ਪਾਉਣ ਦੀ ਲੋੜ ਹੈ। ਉਹ ਮੇਰੇ ਹੱਠ ਨਾਲ ਪਾਇਆ ਰਹਿੰਦਾ ਨਹੀਂ ਤੇ ਦੇਹ ਦੁਖੀ ਹੁੰਦੀ। ਹਾਂ ਕਾਬੂ ਪਾਉਣਾ ਹੈ, ਹੱਠ ਵੀ ਕੁਛ ਕਰਨਾ ਹੈ, ਪਰ ਕਿਸੇ ਅਛੂਤ ਢੰਗ ਨਾਲ। ਜਿਵੇਂ ਮਨ ਦਾ ਬਾਰਮੁਖੀ ਪ੍ਰਵਾਹ ਹੈ ਅੱਠ ਪੈਰੀ, ਤਿਵੇਂ ਕੋਈ ਮਨ ਨੂੰ ਲਗਨ ਲਾਉਣੀ ਹੈ ਅੱਠ ਪੈਰੀ, ਜੋ ਸਹਿਜ ਨਾਲ ਅੰਤਰਮੁਖ ਕਰੀ ਰੱਖੇ। ਸੋ ਲੱਗਦੀ ਹੈ ਨਿਰੰਕਾਰ ਦੇ ਨਾਮ ਜਪਣ ਨਾਲ, ਜੋ ਸਿਮਰਨ ਹੋ ਕੇ ਅੱਠ ਪੈਰੀ ਰੋਂ ਬਣ ਕੇ ਟੁਰ ਪੈਂਦੀ ਹੈ, ਰੋਂ ਵਾਂਗੂ ਤੇ ਤੁਰੀ ਹੋਈ ਜਾਰੀ ਰਹਿੰਦੀ ਹੈ। ਉਹ ਮਨ ਨੂੰ ਇਸ ਦੇ ਬਾਰਮੁਖੀ ਪ੍ਰਵਾਹ ਵਾਂਗੂ ਇੱਕ ਅੰਤਰਮੁਖੀ ਲਿਵ ਦਾ ਰੋਂ ਬਣ ਦਿੰਦੀ ਹੈ। ਇਸ ਲਿਵ ਦੇ ਪ੍ਰਵਾਹ ਵਿੱਚ ਕਦੇ ਛੋਹ ਮਿਲ ਜਾਂਦੀ ਹੈ ਜੀਵ ਤੱਤ ਨੂੰ ਪਰਮਾਤਮ ਤੱਤ ਦੀ, ਫਿਰ ਹੋ ਜਾਂਦਾ ਹੈ ਮੇਲ ਦੋਹਾਂ ਦਾ। ਦੋਏ ਮਿਲ ਕੇ ਇੱਕ ਤਰ੍ਹਾਂ ਨਾਲ ਇੱਕ ਰੂਪ ਹੋ ਜਾਂਦੇ ਹਨ। ਇਹ ਹਾਲਤ ਹੈ ਆਪੇ ਦੇ ਚਰਖੀ ਤੋਂ ਉੱਚੇ ਰਹਿ ਕੇ ਚਰਖੀ ਉੱਤੇ ਕਾਬੂ ਪਾ ਲੈਣ ਵਾਲੇ ਰੰਗ ਦੀ। ਇਸ ਰੰਗ ਵਿੱਚ ਰਹਿ ਕੇ ਜਦੋਂ ਕੋਈ ਸਾਧਕ ਸੇਵਾ ਉਪਕਾਰ ਕਰਦਾ ਹੈ ਤਾਂ ਕੋਈ ਕਾਈ ਨਹੀਂ ਪੈਂਦੀ। ਕਿਉਂ? ਮਨ ਹਰੀ ਵਿੱਚ ਰਚ ਜਾਂਦਾ ਹੈ।
ਉਹ ਹਰੀ ਵਿੱਚ ਰਚਿਆ ਮਨ ਜਦ ਬਾਰ ਮੁੱਖ ਭਾਲੇ ਕੰਮ ਕਰਦਾ ਹੈ ਤਾਂ ਉਹਨਾਂ ਨਾਲ ਬੱਝਦਾ ਨਹੀਂ। ਜੋਗੀ, ਆਪ ਹਰੀ ਸਿਮਰਨ ਦਾ ਦਾਰੂ ਦੱਸ ਰਹੇ ਹੋ, ਕਿਉਂ? ਇਹ ਸਾਧਨ ਵਿਸ਼ੇਸ਼ ਹੈ ਹੋਰਨਾਂ ਯੋਗ ਆਦਿਕਾਂ ਤੋਂ। ਗੁਰੂ ਜੀ, ਸਭ ਸਾਧਨ ਕਾਲ ਦੇ ਕਿਸੇ ਭਾਗ ਵਿੱਚ ਕਰੀਦੇ ਹਨ, ਨਾਮ ਸਰਬ ਕਾਲ ਵਿੱਚ ਜਾਰੀ ਹੋ ਜਾਂਦਾ ਹੈ। ਇਸ ਦਾ ਲਗਾਤਾਰ ਪ੍ਰਵਾਹ ਮਨ ਨੂੰ ਅੰਤਰਮੁੱਖ ਆਪੇ ਵਿੱਚ ਟਿਕਣ ਦਾ ਅਤੇ ਪਰਮਾਤਮਾ ਦੀ ਛੋਹ ਵਿੱਚ ਰਹਿਣ ਦਾ ਲਗਾਤਾਰੀ ਰੁੱਖ ਪਾ ਦਿੰਦਾ ਹੈ। ਪਰਮਾਤਮਾ ਦੀ ਲਗਾਤਾਰੀ ਛੋਹ ਅੰਦਰਲੇ ਨੂੰ ਉੱਚਾ ਅਤੇ ਅਸੰਗ ਰੱਖਦੀ ਹੈ। ਗਾਫਲ ਹੋ ਕੇ ਜੋ ਮਨ ਦਾ ਪ੍ਰਵਾਹ ਮੁੜ ਮੁੜ ਕੇ ਬਾਹਰ ਮੁੱਖ ਭੋਗਾਂ ਵਿੱਚ ਜਾ ਪੈਂਦਾ ਅਤੇ ਵਾਸ਼ਨਾ ਦੇ ਪ੍ਰਵਾਹ ਵਿੱਚ ਰੁੜਦਾ ਹੈ, ਉਸ ਤੋਂ ਉਲਟ ਲਗਾਤਾਰੀ ਝੁਕਾਵ ਅੰਦਰ ਨੂੰ ਬਣ ਜਾਂਦਾ ਹੈ। ਇਹ ਪ੍ਰਵਾਹ ਨਿਰੰਤਰ ਮੇਲ ਵਿੱਚ ਰੱਖਦਾ ਹੈ ਨਿਰੰਕਾਰ ਨਾਲ। ਇਹ ਪ੍ਰਵਾਹ ਹਉਮੈ ਤੋਂ ਬੇਮਲੂਮ ਵਿਥ ਦੇ ਹੀ ਰੱਖਦਾ ਹੈ। ਜੇ ਹਉ ਜ਼ੋਰ ਮਾਰੇ ਤਾਂ ਇਹ ਨਿੱਤ ਜਾਰੀ ਪ੍ਰਵਾਹ ਪਤਾ ਦੇ ਦਿੰਦਾ ਹੈ, ਹਉ ਨੂੰ ਮਾਰ ਕੱਢਦਾ ਹੈ ਅਤੇ ਫਿਰ ਸਵੱਛਤਾ ਲੈ ਆਉਂਦਾ ਹੈ। ਜਿਵੇਂ ਵਗਦਾ ਜਲ ਕਿਸੇ ਸ਼ੈ ਨੂੰ ਆਪਣੇ ਅੱਗੇ ਟਿਕਣ ਨਹੀਂ ਦਿੰਦਾ ਅਤੇ ਕਿਸੇ ਮੈਲ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ। ਜੋਗੀ, ਠੀਕ, ਯੋਗ ਸਾਧਨਾ ਵਿੱਚ ਵੀ ਸਵਾਧਿਆਇ ਲਿਖਿਆ ਹੈ, ਪਹਿਲਾ ਕਰਮ ਇਹ ਹੈ। ਪਰ ਹੁਣ ਸਵਾਧਿਆਇ ਦਾ ਅਰਥ ਕਰਦੇ ਹਨ ਸ਼ਾਸਤਰ ਕੋਖਣੇ। ਮੈਨੂੰ ਹੁਣ ਆਪ ਦੇ ਉੱਚੇ ਉਪਦੇਸ਼ ਤੋਂ ਖਿਆਲ ਆਇਆ ਹੈ ਕਿ ਇਸ ਦਾ ਅਰਥ ਤਾਂ ਨਾਮ ਹੋਣਾ ਚਾਹੀਦਾ ਹੈ। ਆਪਣੇ ਆਪ ਅਧਿਐਨ ਕਰਨਾ ਜਾਂ ਆਪਣੇ ਆਪ ਨੂੰ ਉਚਾਰ ਕੇ ਸੁਣਾਉਣਾ ਤਾਂ ਹੋਇਆ ਜਪਣਾ। ਠੰਡਾ ਸਾਹ ਭਰ ਕੇ, ਪਰ ਹਾਏ ਕਾਹਨੂੰ ਸੋਜੀ ਪੈਂਦੀ ਹੈ ਅਵਤਾਰ ਆਏ ਬਿਨਾਂ। ਆਪ ਸੱਚਮੁੱਚ ਧੁਰ ਤੋਂ ਹੋ, ਕਰੋ ਨਾ ਕਿਰਪਾ। ਗੁਰੂ ਜੀ, ਹਰ ਸ਼ੈ ਲਈ ਉਸਦੇ ਅਨੁਕੂਲ ਸਮਾਨ ਵੀ ਚਾਹੀਦਾ ਹੈ। ਜਿਵੇਂ ਕਣਕ ਦੇ ਉੱਗਣ ਲਈ ਠੰਡ ਅਤੇ ਪੱਕਣ ਲਈ ਗਰਮੀ, ਤਿਵੇਂ ਨਾਮ ਦੀ ਪ੍ਰਾਪਤੀ ਲਈ ਦਾਤੇ ਦਾ ਸੰਗ ਅਤੇ ਕਮਾਈ ਲਈ ਹਰਜਨ ਦਾ ਸੰਗ ਕਰੀਦਾ ਹੈ। ਨਾਮ ਸਿਮਰਨ ਤੋਂ ਹਰੀ ਰਸ ਮਿਲਦਾ ਹੈ, ਇਹ ਪਰਮ ਆਨੰਦ ਹੈ, ਇਹ ਅੰਮ੍ਰਿਤ ਹੈ। ਫਿਰ ਮਾਇਆ ਜਾਂ ਹੋਮੇ ਦੀ ਸਰਪਨੀ ਦਾ ਡੰਗ ਨਹੀਂ ਚੱਲ ਸਕਦਾ ਅਤੇ ਕਾਇਆ ਛੱਡਿਆ ਜਮ ਉਸ ਵੱਲ ਤੱਕ ਨਹੀਂ ਸਕਦੇ। ਜੋਗੀ, ਸਵਾਦ ਆ ਗਿਆ, ਆਪ ਦਾ ਮਤਾ ਹੈ ਕਿ ਨਾਮ ਤੁਲ ਕੁਛ ਨਹੀਂ। ਗੁਰੂ ਜੀ, ਰਾਮ ਨਾਮ ਸਰ ਅਵਰ ਨਾ ਪੂਜੇ, ਕੋਈ ਸਾਧਨ ਇਸ ਤੁਲ ਨਹੀਂ ਹੈ। ਧੁਰ ਦੀ ਸੇਵਾ ਨਿਰੰਕਾਰ ਦਾ ਨਾਮ ਰਵਣਾ ਹੀ ਹੈ, ਇਸ ਤੋਂ ਬਿਨਾਂ ਹੋਰ ਹੱਠ ਕਰਮਾਂ ਦੀ ਲੋੜ ਨਹੀਂ। ਸਹਿਜ ਵਿੱਚ ਰਹੇ, ਸ਼ੁਭ ਕਰਮ ਕਰੇ, ਸ਼ੁਭ ਕਰਮਾਂ ਦੀ ਹਉ ਨਾ ਤਾਰੇ, ਪਰ ਹਉ ਵੀ ਨਿਵਰਤੇਗੀ ਨਾਮ ਅਭਿਆਸ ਨਾਲ। ਜੋਗੀ ਜੀ, ਜੋ ਉਪਕਾਰ ਕਰਦੇ ਹੋ ਕਰੋ, ਜੋ ਨਿਰੇ ਹੱਠ ਦੇ ਸਾਧਨ ਥੋੜ੍ਹਾ ਕਾਲ ਕਰਦੇ ਹੋ ਛੋੜ ਦਿਓ। ਅੱਠ ਪਹਿਰ ਲਗਾਤਾਰ ਨਿਰੰਕਾਰ ਦਾ ਸਿਮਰਨ ਅੰਦਰ ਵਸਾਓ, ਜੁੜ ਜਾਓ ਅਤੇ ਸਦਾ ਜੁੜੇ ਹੋਏ ਸਭ ਕੁਛ ਕਰੋ। ਤੁਸੀਂ ਭਲੇ ਪੁਰਖ ਹੋ, ਆਪ ਸਾਧੂ ਹੋ, ਪਰ ਹੁਣ ਸਾਈਂ ਚਰਨਾਂ ਨਾਲ ਲਿਵ ਦੀ ਡੋਰ ਲਗਾ ਲਓ। ਲੱਗੀ ਲੱਗੀ ਰਹੇ, ਕਦੇ ਫਿਰ ਤਰੁੱਟੇ ਨਹੀਂ, ਇਉਂ ਜੁੜੇ ਹੋਏ ਰਹੋ ਅਤੇ ਵਿਚਰੋ। ਇਹ ਉਪਦੇਸ਼ ਕਰਨਾ ਆਪਣੇ ਮਗਰ ਲੱਗਣ ਵਾਲਿਆਂ ਨੂੰ। ਸਭ ਨੇਕੀਆਂ ਚੰਗੀਆਂ ਹਨ, ਪਰ ਨਿਰੰਕਾਰ ਅੰਦਰ ਵਸਾ ਕੇ ਨੇਕੀ ਐਸੀ ਸ਼ੈ ਹੈ ਜੈਸੇ ਏਕੇ ਦੇ ਅੱਗੇ ਬਿੰਦੀ 10 ਗੁਣਾ ਕੀਮਤ ਵਧਾ ਦਿੰਦੀ। ਸਾਈਂ ਸਿਰਜਣਹਾਰ ਨਾਲੋਂ ਟੁੱਟੇ ਰਹਿ ਕੇ ਜੋ ਨੇਕੀ ਕਰੀਦੀ ਹੈ, ਬਦੀ ਤੋਂ ਬਹੁਤ ਚੰਗੀ ਹੈ ਪਰ ਕਲਿਆਣਕਾਰੀ ਨਹੀਂ। ਨੇਕੀ ਕਰਨੀ ਹੈ ਪਰ ਸਾਈਂ ਨਾਲ ਜੁੜੇ ਰਹਿ ਕੇ। ਹਾਂਜੀ, ਫਿਰ ਦੁਹਰਾ ਦੇਈਏ। ਸਾਈਂ ਸਿਰਜਣਹਾਰ ਨਾਲੋਂ ਟੁੱਟੇ ਰਹਿ ਕੇ ਜੋ ਨੇਕੀ ਕਰੀਦੀ ਹੈ, ਬਦੀ ਤੋਂ ਬਹੁਤ ਚੰਗੀ ਹੈ ਪਰ ਕਲਿਆਣਕਾਰੀ ਨਹੀਂ। ਨੇਕੀ ਕਰਨੀ ਹੈ ਪਰ ਸਾਈਂ ਨਾਲ ਜੁੜੇ ਰਹਿ ਕੇ, ਕਿਉਂਕਿ ਅੰਦਰੋਂ ਸਾਈਂ ਨਾਲ ਲੱਗਣ ਤੋਂ ਬਿਨਾਂ ਜੋ ਨੇਕੀ ਕਰਦੇ ਹਨ, ਅਕਸਰ ਦੇਖਿਆ ਗਿਆ ਹੈ ਕਿ ਉਹ ਅੰਤ ਨੇਕੀ ਤੋਂ ਥੱਕ ਕੇ ਅੱਕ ਜਾਂਦੇ ਹਨ। ਇਸ ਤਰ੍ਹਾਂ ਦੇ ਵਾਰਤਾਲਾਪ ਮਗਰੋਂ ਸ੍ਰੀ ਗੁਰੂ ਜੀ ਉੱਥੋਂ ਰਵਦੇ ਰਹੇ। ਜੋ ਗੱਲਬਾਤ ਉੱਪਰ ਵਿਸਥਾਰ ਨਾਲ ਆਈ ਹੈ ਸੋ ਸ੍ਰੀ ਗੁਰੂ ਜੀ ਦੇ ਨਿਜ ਕਿਰਤ ਇੱਕ ਸ਼ਬਦ ਵਿੱਚ ਹੈ, ਜਿਸ ਵਿੱਚ ਸੰਖੇਪ ਰੂਪ ਵਿੱਚ ਪਰ ਉਂਝ ਖੋਲ੍ਹ ਕੇ ਸਤਿਗੁਰੂ ਜੀ ਨੇ ਸਾਰੀ ਵਿਆਖਿਆ ਦੱਸੀ ਹੈ। ਰਾਮਕਲੀ ਮਹੱਲਾ ਪਹਿਲਾ, ਅਸ਼ਟਪਦੀਆਂ, ਹੱਠ ਨਿਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ, ਰਾਮ ਨਾਮ ਸਰ ਅਵਰ ਨ ਪੂਜੈ, ਗੁਰਸੇਵ ਮਨਾ ਹਰ ਜਨ ਸੰਕੀਜੈ, ਜਮ ਜਨਦਾਰ ਜੋ ਨਹੀਂ ਸਾਕੈ, ਸਰਪਨ ਡਸ ਨ ਸਕੈ, ਹਰ ਕਾ ਰਸ ਪੀਜੈ, ਰਹਾਓ। ਵਾਦ ਪੜੈ ਰਾਗੀ ਜਗ ਪੀਜੈ, ਤ੍ਰੈ ਗੁਣ ਬਿਖਿਆ ਜਨਮ ਮਰੀਜੈ, ਰਾਮ ਨਾਮ ਬਿਨ ਦੁੱਖ ਸਹੀਜੈ। ਚਾੜਸ ਪਵਨ ਸਿੰਘਾਸਨ ਪੀਜੈ, ਨਿਉਲੀ ਕਰਮ ਖਟਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਨ ਕਿਉਂ ਧੀਰੇ ਤੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ, ਗੁਰਮੁਖ ਹੋਏ ਕਾਇਆਗੜ ਲੀਜੈ, ਅੰਤਰ ਮੈਲ ਤੀਰਥ ਪਰਮੀਜੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਇਆ ਦੋਸ਼ ਕਾਕੋ ਦੀਜੈ, ਅੰਨ ਨਾ ਖਾਏ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਜਨਮ ਨਹੀਂ ਥੀਜੈ, ਮਨਮੁਖ ਜਨਮੈ ਜਨਮ ਮਰੀਜੈ, ਸਤਿਗੁਰ ਪੂਜ ਸੰਗਤ ਜਨ ਕੀਜੈ, ਮਨ ਹਰ ਰਾਚੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕੀਜੈ, ਊਂਦਰ ਦੂੰਦਰ ਪਾਸ ਤਰੀਜੈ, ਤੁਰਕੀ ਸੇਵਾ ਰਾਮ ਰਵੀ ਜੈ, ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀ ਜੈ। ਅਰਥ ਭਾਵ, ਸਰੀਰ ਦੀਆਂ ਇੰਦਰੀਆਂ ਦੇ ਵੇਗ ਕੇਵਲ ਹੱਠ ਧਾਰ ਕੇ ਰੋਕਣ ਨਾਲ ਦੇਹੀ ਕਮਜ਼ੋਰ ਹੁੰਦੀ ਹੈ, ਬਰਤ ਤਪਾ ਨਾਲ ਮਨ ਭਿੱਜਦਾ ਨਹੀਂ ਕਠੋਰ ਹੁੰਦਾ ਹੈ। ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਕੋਈ ਨੇਕੀ ਨਹੀਂ ਹੈ। ਹੇ ਮਨਾ, ਸਤਿਗੁਰੂ ਜੀ ਦੀ ਸੇਵਾ ਕਰ ਤੇ ਹਰ ਨਾਮ ਰਸ ਨੂੰ ਪੀ ਤੇ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਸਤਸੰਗ ਕਰ, ਤਾਂ ਇੱਥੇ ਹੋਮੈ ਤੇ ਮਾਇਆ ਰੂਪੀ ਸਪਣੀ ਡੰਗੇਗੀ ਨਹੀਂ, ਪਰ ਲੋਕ ਵਿੱਚ ਡੰਡਾ ਫੜ ਕੇ ਤਾੜਨ ਵਾਲਾ ਜਮ ਤੇਰੀ ਵੱਲ ਕੂੜੀ ਨਜ਼ਰ ਪਾ ਕੇ ਤੱਕ ਵੀ ਨਾ ਸਕੇਗਾ। ਭਾਉ ਲੋਕ ਸੁਖੀ ਤੇ ਪਰਲੋਕ ਵੀ ਸੁਖੀ ਹੋ ਸੇ। ਸ਼ਾਸਤਰ ਪੜ੍ਹ ਕੇ ਵਾਦ ਯਾਨੀ ਸ਼ਾਸਤਰਾਰਥ ਜ਼ੁਬਾਨੀ ਤਾਂ ਕਰਦਾ ਹੈ, ਪਰ ਚਿੱਤ ਵਿੱਚ ਪਦਾਰਥਾਂ ਦਾ ਨਿਉਂ ਲੱਗਾ ਰਹਿੰਦਾ ਹੈ। ਭਾਉ ਕਥਨੀ ਸੁਣ ਕੇ ਜਗਤ ਨਾਲ ਖੁਸ਼ ਹੁੰਦਾ ਹੈ, ਪਰ ਜਦ ਤੱਕ ਆਪ ਤ੍ਰੈਗੁਣੀ ਮਾਇਆ ਵਿੱਚ ਜਕੜਿਆ ਪਿਆ ਹੈ, ਤਦ ਤੱਕ ਜੰਮਦਾ ਮਰਦਾ ਰਹਿੰਦਾ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇੱਥੇ ਉੱਥੇ ਦੁਖੀ ਸਹਿੰਦਾ ਹੈ। ਭਾਵੇਂ ਮੂਲ ਬੰਦ ਕਰਕੇ ਪ੍ਰਾਣਾਯਾਮ ਦੁਆਰਾ ਪ੍ਰਾਣ ਦਸਵੇਂ ਦੁਆਰ ਵੱਲ ਚੜ੍ਹਾਉਂਦਾ ਹੈ ਤੇ ਨਿਉਲੀ, ਬਸਤੀ, ਗਜਕਰਨੀ, ਤ੍ਰਾਟਕ, ਧੋਤੀ, ਨੇਤੀ ਇਹ ਹੱਠ ਯੋਗ ਦੇ 6 ਕਰਮ ਵੀ ਕਰਦਾ ਹੈ, ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਵਾਸ ਬਿਰਥੇ ਲੈ ਰਿਹਾ ਹੈ। ਮਨ ਦੇ ਅੰਦਰ 5 ਯਾਨੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਅੱਗਾਂ ਲੱਗ ਰਹੀਆਂ ਹਨ। ਇਹਨਾਂ ਅੱਗਾਂ ਦੇ ਬੁੱਝੇ ਬਿਨਾਂ ਮਨ ਵਿੱਚ ਟਿਕਾਓ ਕਿਵੇਂ ਆਵੇ? ਅੰਦਰ ਸਾਈਂ ਸਿਮਰਨ ਦਾ ਅੰਮ੍ਰਿਤ ਰਸ ਚੋਰ ਲੁੱਟ ਰਹੇ ਹਨ, ਉਸ ਅੰਮ੍ਰਿਤ ਦਾ ਸਵਾਦ ਕਿਵੇਂ ਲੈ ਸਕੇ? ਇੱਕੋ ਹੀ ਉਪਾਅ ਹੈ, ਸਤਿਗੁਰ ਦੇ ਸਨਮੁਖ ਹੋ ਕੇ ਨਾਮ ਜਪੇ ਤਾਂ ਇਹ ਕਾਇਆ ਦਾ ਕਿਲਾ ਫਤਿਹ ਕਰਕੇ ਆਪਣੇ ਵਸ ਵਿੱਚ ਕਰ ਲਵੇਗਾ। ਮੈਲ ਹੈ ਮਨ ਦੇ ਅੰਦਰ ਤੇ ਇਹ ਭਟਕਦਾ ਹੈ ਤੀਰਥਾਂ ਤੇ। ਜਦ ਤੱਕ ਮਨ ਸੁੱਚਾ ਨਹੀਂ, ਬਾਹਰ ਦੀ ਸੁੱਚਤਾ ਨੇ ਕੀ ਸਾਰਨਾ ਹੈ? ਪਰ ਕਰਮਾਂ ਦੇ ਚੱਕਰ ਬਾਰਮੁਖੀ ਫੋਕਟ ਕਰਮਾਂ ਵਿੱਚ ਇਸ ਨੂੰ ਭਟਕਾ ਰਹੇ ਹਨ। ਦੋਸ਼ ਕਿਸ ਨੂੰ ਦੇਈਏ? ਅੰਨ ਨਾ ਖਾਧਾ ਦੇਹੀ ਨੂੰ ਦਿੱਤਾ ਦੁੱਖ, ਪਰ ਸਤਿਗੁਰਾਂ ਦੇ ਗਿਆਨ ਬਿਨਾਂ ਤ੍ਰਿਸ਼ਨਾ ਆਸ਼ਾ ਨਾਲ ਭੁੱਖਾ ਮਨ ਤਾਂ ਤ੍ਰਿਪਤ ਨਾ ਹੋਇਆ। ਭਾਉ ਪ੍ਰਾਣਾਂ ਦੀ ਰੋਕੀ ਦੇਈ ਦੀ ਭੁੱਖ ਮਨ ਦੀ ਭੁੱਖ ਉਤਾਰਨ ਦਾ ਸਾਧਨ ਨਹੀਂ, ਸਗੋਂ ਦੁਖਦਾਈ ਹੋਏਗੀ। ਇਸ ਤਰ੍ਹਾਂ ਮਨਮੁਖਤਾ ਦੇ ਕੀਤੇ ਕਰਮ ਬਾਰ ਬਾਰ ਜਨਮ ਮਰਨ ਦਾ ਕਾਰਨ ਹਨ। ਕਲਿਆਣ ਦਾ ਉਪਾਅ ਇਹ ਹੈ, ਸਤਿਗੁਰ ਤੋਂ ਨਾਮ ਉਪਦੇਸ਼ ਪੁੱਛ ਕੇ ਪਈਏ ਲੱਗ ਤੇ ਉਸ ਦੀ ਦ੍ਰਿੜਤਾ ਲਈ ਕਰੀਏ ਗੁਰਮੁਖਾਂ ਦਾ ਸਤਸੰਗ। ਜਦੋਂ ਮਨ ਹਰ ਨਾਮ ਵਿੱਚ ਗਿਆ ਰਚ, ਤਾਂ ਫਿਰ ਜਨਮ ਮਰਨ ਨਹੀਂ ਆਉਂਦਾ। ਇਸ ਨਾਮ ਸਿਮਰਨ ਤੋਂ ਬਿਨਾਂ ਹੋਰ ਕਰਮ ਕੀ ਕਰਨੇ ਹਨ? ਇਹੋ ਸਰਵ ਸ਼੍ਰੋਮਣ ਕਰਮ ਹੈ। ਉਧਰ ਪੂਰਨਾ ਲਈ ਭੇਖ ਬਣਾਉਣੇ ਜਾਂ ਅੰਦਰ ਰੋਲਾ ਪਾਉਣ ਵਾਲੇ ਰਾਗ, ਦੁਐਖ, ਈਰਖਾ ਇਹਨਾਂ ਬਨਾਵਟੀ ਗੱਲਾਂ ਨੂੰ ਰੱਖੋ ਲਾਂਭੇ ਤੇ ਸਾਈਂ ਦੇ ਦਰ ਦੀ ਸੇਵਾ ਨਾਮ ਦਾ ਕਰੋ ਜਾਪ। ਵਾਹਿਗੁਰੂ ਜੀ ਤੋਂ ਇਹ ਮੰਗੋ, ਹੇ ਪ੍ਰਭੂ ਕਿਰਪਾ ਕਰੋ ਤੇ ਬਖਸ਼ੋ ਆਪਣਾ ਪਿਆਰਾ ਨਾਮ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।